गुरु सारे जीओ, वाहिगुरु जी का खालसा, वाहिगुरु जी की फतेह। बड़ी संजीदगी दे नाल तुसी सारे जुड़ बैठे हो। मैं बहुत सारे विद्यक अदारियां विच जांदा, साढ़े कोल भी विद्यक अदारे ने, वीर भैणां बैठे आ उत्थे पढ़ के आए, पढ़ाया भी इन्हां ने उत्थे यूनिवर्सिटी च। बहुत सिक्खी सरूप भी है, बड़ियां एक्टिविटीज़ भी चलदियां, पर जिन्नी संजीदगी दे नाल अज तुसी बैठे हो, जिन्नी गंभीरता दे नाल अज मंथन होया, ये मैं पहली बारी वेख रहा। मैं बहुत खुशी हुई। और सचमुच ही जिस भावुकता दे नाल तुसी महसूस कर रहे हो, वह बहुत जरूरी है। जदों ये सेक लगता है सानू अंदरों, उदों ही ये पत्थर पिघलदा है। जे असी ये निग ये सेक महसूस नहीं करांगे, असी जख हो जाएंगे। तो बाबा कबीर साहब ने एक गल कही है बड़ी सोहनी, कहिंदे वी जे गड़े पैंदे आ ते गड़े पिघलना, कदी भी वह वहा बन के अपने मूल समुंदर तक नहीं जा सकते। इन्हां दा पिघलना बड़ा जरूरी। डॉक्टर साहब जी, सरदार मेहताब सिंह जी जिहड़ी वेदना साढ़े सामने रख रहे सी, और मैं महसूस कर सकदा भी तुसी उन्हूं किन्ना गहरा फील कर रहे सी। यही साढ़े जिंदे होण दी निशानी है, फीलिंग ही। जिदन फीलिंग आना हट गई, समझ लो असी मर चुके हाँ। स्पीडा वध सकदियां, घट सकदियां, मंजिल नेड़े हो सकदी आ, दूर हो सकदी, वह गल अलग है। पर तुरनगे तो जिंदे ही ना, मुरदे नहीं चल सकते। डॉक्टर साहब जी गल्लां कर रहे सन तो मैं देख रहा सी, गुरु नानक साहब की गल करदे आ, पंथ की गल करदे आ, गुरु नानक साहब तो लैके पंथ तक महबूब साहब नूं पढ़ना भी कड़ी कितने सौखी गल है। सहजे रचो खालसा का जिहड़ा कॉन्सैप्ट है वो बहुत डीप है। वो चलो तुसी उन्हूं मंथन कर रहे हो, उन्हूं रिड़क रहे हो बैठ के, बड़ी चंगी गल। और मैं भी बड़ा कुछ सीख्या। एक गल देखण वाली है जिहड़ी सब तो वड्डी नोट करन वाली, भी किरियाशील होना। गुरु नानक साहब तो सहजे रचो खालसा तक का जिहड़ा सफ़र है वो ये सिखाउंदा भी सारा कुछ किरियाशील है। गुरु साहब जी स्तंभ स्टिल नहीं हैं, पंथ क्या है, पंथ मारिया सिक्का जगत विच, नानक निर्मल पंथ चलाया, तो चलण वालियां नूं नानक पंथी कहा जाता सी। वो अलग गल है भी ये पांधी जड़े ने 550 साल च पहुँचे कित्थे तक है, वो करना लेखा जोखा आपां बैठ के, बहुत जरूरी है। वो किते रौले रप्पे विच ही सारा कुछ ना गवाच जे, भी पब्लिक किन्नी है, पैसा किन्ना आया ते किन्ना खर्चिया, लंगर किन्ने लग गए, वो सारिया ने नहीं करना हुंदा, थोड़िया ने करना हुंदा बैठ के। तो जे तुसी थोड़े भी जाग पे ना, नतीजे निकलन दी आस बच जाती है। अकाल पुरख क्रियाशील है, गुरु नानक क्रियाशील है, खालसा पंथ क्रियाशील है, जिन्हों गुरु साहब कहिंदे अगांह कु त्राग, पिछे फेरना मोहडड़ा। सफर विच असी सारे अपनी मंजिल वल, बस ये वेखिए भी डायरेक्शन ठीक होवे। पहली गल तो यह डायरेक्शन ठीक होवे। मैं नौजवान वीरां नूं कई बार इकट्ठे इंडिविजुअली पिंडां च जाके मैं सीधियां सीधियां गल्लां च कहिंदा हुंदा भी असीं दिवाली उत्ते हवाइयां चलाउंदे आ ना, ते छोटे हुंदिआं ये भी कंपीटिशन हुंदा सी भी मेरी हवाई सब तो उच्ची गई। जे उहदे च वेखो पावर ते है, उहने हिट करना है, बस उहदी डायरेक्शन ठीक है ते फिर उच्ची गई है, ते जे डायरेक्शन ठीक नहीं है ते वो किसी दी तूड़ी च पराली च वड़ के अग ला देगी। आही हालत अज साडी है। जे साडी डायरेक्शन ठीक ना होई ते साडी एनर्जी की करेगी, अग ही लाएगी। आ कुछ हो रहा अज, ਜਿਹੜਾ ਗਰੁੱਪਿਜ਼ਮ ਹੈ ਨਾ ਸਾਡਾ, ਧੜੇਬੰਦੀ ਹੈ ਜਿਹੜੀ, ਗਰੁੱਪ ਹੋਣੇ ਕੋਈ ਮਾੜੀ ਗੱਲ ਨਹੀਂ ਹੈ, ਪਰ ਡਾਇਰੈਕਸ਼ਨ ਇੱਕ ਹੋਵੇ, ਇੱਕ ਦੂਸਰੇ ਨੂੰ ਨੀਵਾਂ ਦੱਸਣ ਵਾਲੀ ਗੱਲ। ਅਸੀਂ ਆਪਣੀ ਮੰਜ਼ਿਲ ਤੋਂ ਥਿੜਕ ਜਾਵਾਂਗੇ ਅਤੇ ਫਿਰ ਇਹ ਹਵਾਈ ਜਿਹੜੀ ਸਾਡੀ, ਜਿਹਨੇ ਪਾਵਰ ਨਾਲ ਹਿੱਟ ਕਰਨਾ, ਉਹ ਅੱਗ ਲਾਉਣ ਵਾਲੀ ਨਾ ਬਣ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਜਗਤ ਨੂੰ ਦਿੱਤਾ ਹੈ, ਸਾਡਾ ਬਹੁਤਾ ਫਰਜ਼ ਬਣ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਿਆਂ ਸਾਡੇ ਵੱਡੇ ਫਰਜ਼ ਬਣ ਜਾਂਦੇ ਆ, ਔਰ ਮੈਨੂੰ ਇਕੱਲਿਆਂ ਇੱਦਾਂ ਮਹਿਸੂਸ ਹੁੰਦਾ ਵੀ ਜਿਵੇਂ ਅਸੀਂ ਦੋਸ਼ੀ ਬਣ ਕੇ ਕਟਹਿਰੇ 'ਚ ਖੜ੍ਹੇ ਹਾਂ। ਜਦੋਂ 550 ਸਾਲ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ, ਮੈਂ ਆਪਣੇ ਨਿੱਜੀ ਤੌਰ 'ਤੇ ਕਹਿੰਦਾ ਵੀ ਜਿਵੇਂ ਮੈਂ ਕਟਹਿਰੇ 'ਚ ਖੜ੍ਹਾ, ਮੈਂ ਗੁਨਾਹਗਾਰ ਹਾਂ। ਕਿਉਂਕਿ ਜਿਹੜੀ ਗੱਲ ਡਾਕਟਰ ਸਾਹਿਬ ਹੋਰਾਂ ਕਹੀ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਮਹਿਤਾਬ ਸਿੰਘ ਜੀ ਵੀ ਕਹਿ ਰਹੇ ਸਨ, ਰੀਪ੍ਰਜੈਂਟ ਕਰ ਰਿਹਾ ਅਕਾਲ ਪੁਰਖ ਵਾਹਿਗੁਰੂ ਨੂੰ ਖਾਲਸਾ। ਅਕਾਲ ਪੁਰਖ ਨੇ ਫੌਜ ਬਣਾ ਕੇ ਕਰਨੀ ਸੀ, ਸਰਹੱਦਾਂ 'ਤੇ ਖੜ੍ਹੀ ਕਰਨੀ ਸੀ। ਅਹਿਸਾਸ ਹੈ ਵੀ ਤੁਸੀਂ ਨੁਮਾਇੰਦੇ ਹੋ ਅਕਾਲ ਪੁਰਖ ਦੇ। ਹੁਣ ਮੈਂ ਪਰਸੋਂ ਚੌਥੇ ਦੀ ਗੱਲ ਹੈ, ਐਕਸੀਡੈਂਟ ਹੋਇਆ ਮੇਰੇ ਸਾਹਮਣੇ, ਅਤੇ ਛੋਟਾ ਜਿਹਾ ਮਾਈਨਰ ਜਿਹਾ ਹੀ ਐਕਸੀਡੈਂਟ ਸੀ, ਉਹ ਕੁਝ ਬੰਦਿਆਂ ਨੇ ਉਹਨਾਂ ਨੂੰ ਉਠਾ ਦਿੱਤਾ। ਲਾਗੇ ਇੱਕ ਪੁਲਿਸਮੈਨ ਸੀ, ਉਹ ਮੋਟਰਸਾਈਕਲ 'ਤੇ ਲੰਘ ਗਿਆ ਅਤੇ ਮੈਂ ਉਹਦੇ ਪਿੱਛੇ ਗੱਡੀ ਡਰਾਈਵਰ ਵੀਰ ਨੂੰ ਕਿਹਾ ਵੀ ਉਹਨੂੰ ਰੋਕ। ਮੈਂ ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਿਆ, ਮੈਂ ਉਹਦੇ 'ਤੇ ਸ਼ਿਕਵਾ ਕੀਤਾ ਵੀ ਤੂੰ ਯੂਨੀਫਾਰਮ 'ਚ ਸੀ, ਤੂੰ ਕਿਉਂ ਨਹੀਂ ਰੁਕਿਆ? ਅਤੇ ਉਹਨੇ ਫਿਰ ਚਲੋ ਆਪਣੀ ਸਫਾਈ ਦਿੱਤੀ, ਕਹਿੰਦਾ ਮੈਂ ਅਸਲ 'ਚ ਉਸ ਆਟੋ ਵਾਲੇ ਦੇ ਪਿੱਛੇ ਭੱਜਿਆ ਸੀ ਜਿਹੜਾ ਇਹਨੂੰ ਸੁੱਟ ਕੇ ਗਿਆ। ਇੱਦਾਂ ਹੀ ਸਾਨੂੰ ਪੁੱਛਣਾ ਵੀ ਭਾਈ ਤੁਸੀਂ ਯੂਨੀਫਾਰਮ 'ਚੋ, ਤੁਸੀਂ ਰੀਪ੍ਰਜੈਂਟ ਕਰ ਰਹੇ ਹੋ, ਤੁਹਾਡੇ ਫਰਜ਼ ਵੱਡੇ ਹੈ। ਬਾਬਾ ਅੱਗ ਲੱਗੀ ਵੇਖ ਕੇ ਤੁਰਦਾ ਅਤੇ ਉਹ ਰਹਿ ਨਹੀਂ ਸਕਦਾ, ਉਹ ਘਰ ਬਹਿ ਨਹੀਂ ਸਕਦਾ, ਸੁੱਖ ਤਿਆਗ ਦਿੰਦਾ। ਅਤੇ ਉਹਦੇ ਨੁਮਾਇੰਦੇ, ਉਹਦੇ ਪੰਥੀ, ਉਹਦੇ ਰਾਹ 'ਤੇ ਤੁਰਨ ਵਾਲੇ, ਉਹ ਅੱਗ ਲੱਗੀ ਵੇਖ ਕੇ ਕੀ ਰੋਲ ਅਦਾ ਕਰ ਰਹੇ ਨੇ। ਇੱਕ ਗੱਲ ਸਾਡੇ ਇਤਿਹਾਸ ਨੇ ਦੱਸੀ ਸਾਨੂੰ ਵੀ ਜਦੋਂ ਇੱਕ ਛੋਟਾ ਜਿਹਾ 9 ਕੁ ਵਰਿਆਂ ਦਾ ਬਾਲਕ ਬਾਬਰ ਦੇ ਸਿਪਾਹੀਆਂ ਵੱਲੋਂ ਲੱਗੀ ਹੋਈ ਅੱਗ ਬੁਝਾਉਂਦਾ, ਅਸਮਾਨ ਨੂੰ ਛੁੰਦੀਆਂ ਲਾਟਾਂ ਬੁੱਝਦੀਆਂ ਨਹੀਂ, ਅਤੇ ਉਹ ਝਿੜਕ ਕੇ ਬੱਚੇ ਨੂੰ ਕਹਿੰਦੇ ਆ ਵੀ ਤੂੰ ਕਿਉਂ ਲੱਗਿਆ ਹੋਇਆ, ਜਦੋਂ ਤੈਨੂੰ ਪਤਾ ਵੀ ਅੱਗ ਬੁੱਝਣੀ ਹੀ ਨਹੀਂ। ਅਤੇ ਉਸ ਬਾਲਕ ਨੇ ਬਹੁਤ ਸੋਹਣੀ ਜਿਹੜੀ ਸਾਰੀ ਸਿੱਖੀ ਆ ਉਹਨੂੰ ਰੀਪ੍ਰਜੈਂਟ ਕੀਤਾ ਸੀ ਵੀ ਮੈਨੂੰ ਇਹ ਮਤਲਬ ਨਹੀਂ ਕਿ ਅੱਗ ਬੁੱਝਦੀ ਹੈ ਕਿ ਨਹੀਂ ਬੁੱਝਦੀ, ਮੈਂ ਤਾਂ ਇਤਿਹਾਸ ਉੱਤੇ ਇਹੀ ਪੈੜਾਂ ਪਾ ਰਿਹਾ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਅਤੇ ਗੁਰੂ ਨਾਨਕ ਦਾ ਸਿੱਖ ਘੱਟੋ ਘੱਟ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਹੁੰਦਾ। ਬੁੱਝਦੀ ਕਿ ਨਹੀਂ ਬੁੱਝਦੀ ਇਹ ਮਤਲਬ ਨਹੀਂ ਹੈ, ਪਰ ਮੈਂ ਬੁਝਾਉਣ ਵਾਲਿਆਂ ਵਿੱਚ ਹਾਂ, ਮੈਂ ਲਾਉਣ ਵਾਲਿਆਂ ਵਿੱਚ ਨਹੀਂ ਹਾਂ। ਆਹ ਸਾਡਾ ਕਿਰਦਾਰ ਸੀ, ਇਸ ਲਈ ਅਸੀਂ ਨੁਮਾਇੰਦੇ, ਅਸੀਂ ਰੀਪ੍ਰਜੈਂਟ ਕਰ ਰਹੇ ਹਾਂ। ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਡੀ ਸਿਰਜਣਾ ਕਰਦਿਆਂ ਦਿੱਤੀਆਂ, ਉਹਦੇ ਵਿੱਚ ਦੋ ਅਹਿਮ ਮੈਂ ਮਹਿਸੂਸ ਕਰਦਾ, ਇੱਕ ਸੰਗਤ ਇੱਕ ਪੰਗਤ, ਜਿਹਦੇ 'ਤੇ ਬੜੀ ਪਿਆਰੀ ਜੀ ਵਿਚਾਰ ਹੋਈ ਹੈ। ਵੇਖੋ ਇਹ ਨੁਕਤਾ ਸੀ ਹਿੰਦੁਸਤਾਨ ਦੇ ਅੰਦਰ, ਜਿਹੜੀ ਵਿਚਾਰਧਾਰਾ ਬੜੀ ਪਾਵਰਫੁੱਲ ਸੀ। ਆਪਾਂ ਕਈ ਵਾਰੀ ਮੁਹਾਵਰਾ ਸੁਣਦੇ ਹਾਂ, ਭੋਜਨ ਭਜਨ ਖਜ਼ਾਨਾ ਨਾਰੀ, ਕੀ ਕਹਿੰਦੇ ਜੀ ਅੱਗੇ, ਪਰਦੇ ਕੇ ਅਧਿਕਾਰੀ, ਹੈ ਨਾ। ਬਾਬਾ ਜੀ ਨੇ ਕਿਹਾ ਵੀ ਨਹੀਂ, ਕੋਈ ਪਰਦਾ ਨਹੀਂ, ਇਸਤਰੀ ਨੂੰ ਵੀ ਪਰਦਾ ਪ੍ਰਥਾ ਤੋਂ ਬਾਹਰ ਲਿਆਂਦਾ, ਜਿਹੜੀ ਗੁਲਾਮੀ ਦੇ ਅੰਦਰ ਸੀ। ਪੈਸਾ ਉਹਨੂੰ ਲੁਕਾ ਲੁਕਾ ਕੇ ਰੱਖਣ ਦੀ ਲੋੜ ਨਹੀਂ, ਉਹਨਾਂ ਨੂੰ ਕਿਹਾ ਉਹ ਵੰਡ ਕੇ ਇੰਨਾ ਕਮਾਓ ਵੀ ਦੂਸਰਿਆਂ ਦੀ ਵੀ ਲੋੜ ਪੂਰੀ ਕੀਤੀ ਜਾਏ, ਲੁਕਾ ਲੁਕਾ ਕੇ ਕਿਉਂ ਰੱਖਣਾ, ਪਰਦੇ 'ਚ ਕਿਉਂ ਰੱਖਣਾ। ਰਹੀ ਗੱਲ ਭੋਜਨ ਦੀ ਅਤੇ ਭਜਨ ਦੀ, ਜੰਗਲਾਂ 'ਚ ਚਲੇ ਗਏ, ਗੁਫਾਵਾਂ 'ਚ ਚਲੇ ਗਏ, ਅਸੀਂ ਭਜਨ ਕਰਨਾ। ਗੁਰੂ ਸਾਹਿਬ ਜੀ ਨੇ ਭੋਜਨ ਸੰਗਤ ਵਿੱਚ ਕਰ ਦਿੱਤਾ ਅਤੇ ਭਜਨ, ਭੋਜਨ ਜਿਹੜਾ ਉਹ ਪੰਗਤ 'ਚ ਕਰ ਦਿੱਤਾ ਅਤੇ ਭਜਨ ਸੰਗਤ 'ਚ ਕਰ ਦਿੱਤਾ। ਆਓ ਇਕੱਠੇ ਬੈਠਣਾ ਸਿੱਖੋ, ਕੁਝ ਵੀ ਇੰਡੀਵਿਜੁਅਲੀ ਨਹੀਂ। ਅੱਜ ਸਾਡੇ ਘਰਾਂ ਦੀ ਹਾਲਤ ਕੀ ਹੈ, ਸਾਡਾ ਨਿੱਕਾ ਜਿਹਾ ਬੱਚਾ ਵੀ ਉਹ ਵੀ ਕਹਿੰਦਾ ਮੇਰੀ ਪਰਸਨਲ ਲਾਈਫ ਹੈ, ਮੇਰੇ ਪਰਸਨਲ ਅਧਿਕਾਰ ਨੇ। ਜਿਹੜਾ ਜਮਾਤੀ ਤੌਰ 'ਤੇ ਜੂਨ ਦੀ ਜਾਤ ਦੱਸੀ ਸੀ, ਜਿਹੜੀ ਗੁਰਮੁਖਾਂ ਕੋਲ ਸੁਣੀ ਵੀ ਹੁਣ ਹੋਵੋ 71 ਮਿਲੋ ਮੇਰੇ ਭਾਈ, ਉਹ ਇੱਕ ਖਿੰਡ ਜਾਏਗੀ ਗੱਲ ਜਦੋਂ ਅਸੀਂ ਮੇਰੀ ਪਰਸਨਲ ਮੇਰੀ ਪਰਸਨਲ, ਇੱਥੇ ਪਰਸਨਲ ਪਰਸਨਲ ਕਰਦਿਆਂ ਕਰਦਿਆਂ ਸਾਡੀ ਪਰਸਨਲ ਵਿਚਾਰ ਵੀ ਆ ਗਈ, ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਗੱਲ ਮੁੱਕੀ ਗਈ, ਸਾਡਾ ਜੀਵਨ ਪਰਸਨਲ, ਜਿਹੜੀ ਗੱਲ ਕਹਿੰਦੇ ਸੀ ਘਰਾਂ ਤੋਂ ਸ਼ੁਰੂ ਕਰੀਏ। ਬੜੀ ਸਿਆਣਪ ਨਾਲ ਵੀਰ ਜੀ ਨੇ ਸਟੇਜ ਕਰਦਿਆਂ ਕਿਹਾ ਵੀ ਸਾਰਾ ਬ੍ਰਹਿਮੰਡ, ਬ੍ਰਹਿਮੰਡ ਦੇ ਅੰਦਰ ਦੇਸ਼, ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਿੱਜ ਤੱਕ ਪਹੁੰਚੀਏ। ਹੁਣ ਨਿੱਜ ਭਰਿਆ ਪਿਆ ਸਾਡਾ ਬਚਪਨ ਤੋਂ ਲੈ ਕੇ ਪਰਸਨ ਸੀ, ਇੰਡੀਵਿਜੁਅਲੀ ਮੇਰੀ ਲਾਈਫ। ਅੱਜ ਨੌਬਤ ਇਹ ਆ ਗਈ ਵੀ ਡਾਇਨਿੰਗ ਟੇਬਲ 'ਤੇ ਘਰਾਂ 'ਚ ਰੱਖੇ ਹੋਏ ਆ, ਇਕੱਠੇ ਬਹਿ ਕੇ ਰੋਟੀ ਵੀ ਨਹੀਂ ਖਾ ਰਹੇ ਅਸੀਂ। ਤਾਂ ਉਹ ਉਹਨੇ ਸਾਨੂੰ ਬਿਲਕੁਲ ਇੰਨਾ ਨਿੱਜੀ ਨਿੱਜੀ ਕਰਤਾ ਵੀ ਸਾਡੀ ਵਿਚਾਰ ਵੀ ਨਿੱਜੀ ਹੋ ਗਈ, ਜਦਕਿ ਸਿੱਖੀ ਇਸੇ ਬੁਨਿਆਦ 'ਤੇ ਖੜੀ ਸੀ, ਸਿੱਖੀ ਸਿੱਖਿਆ ਗੁਰ ਵਿਚਾਰ ਉੱਤੇ। ਇਹ ਚੁਣੌਤੀਆਂ ਨੇ ਸਾਡੀਆਂ, ਸਾਡੀ ਸੰਗਤ, ਸਾਡੀ ਪੰਗਤ, ਅਸੀਂ ਇਕੱਠੇ ਬੈਠ ਕੇ ਵੀ ਇਕੱਠੇ ਨਹੀਂ ਹਾਂ। ਜਿਹੜਾ ਫਿਕਰ ਭਾਈ ਮਹਿਤਾਬ ਸਿੰਘ ਜੀ ਕਰ ਰਹੇ ਸੀ ਵੀ ਲੰਗਰ ਵੀ ਖਤਮ ਕਰ ਦਿੱਤਾ ਅਤੇ ਸੰਗਤ ਵੀ ਖਤਮ ਕਰ ਦਿੱਤੀ, ਉਹ ਸਾਰਾ ਕੁਛ ਇੱਕ ਵਿਧੀਬੱਧ ਤਰੀਕੇ ਨਾਲ ਹੋ ਰਿਹਾ। ਬਹੁਤ ਵਾਰੀ ਇੱਦਾਂ ਹੁੰਦਾ ਵੀ ਰੌਲਾ ਨਹੀਂ ਪਾਉਣਾ ਹੁੰਦਾ, ਜੇ ਸ਼ਾਂਤ ਤਰੀਕੇ ਦੇ ਨਾਲ ਸਾਡੇ ਉੱਤੇ ਚੁਣੌਤੀਆਂ ਆਈਆਂ ਤਾਂ ਉਹਨੂੰ, ਕਈ ਵਾਰੀ ਹੁੰਦਾ ਨਾ ਵੀ ਸਾਰੇ ਮੇਲੇ 'ਚ ਰੌਲਾ ਪਾ ਦਿਆਂਗੇ ਤਾਂ ਅਫਰਾ ਤਫਰੀ ਮੱਚ ਜਾਏਗੀ। ਅਫਰਾ ਤਫਰੀ ਨਹੀਂ ਮਚਾਉਣੀ, ਚੇਤਨ ਹੋਣਾ ਅਤੇ ਦੂਸਰਿਆਂ ਨੂੰ ਬੜੇ ਸਹਿਜ ਨਾਲ ਚੇਤਨ ਕਰਨਾ, ਜਿਹੜੀ ਜਿਸ ਮੂਵਮੈਂਟ ਜਿਸ ਵਿਧੀ ਵਿੱਚ ਦੀ ਅਸੀਂ ਲੰਘ ਰਹੇ ਹਾਂ ਹੁਣ ਜਿਹੜੇ ਹਾਲਾਤਾਂ 'ਚ। ਸਭ ਤੋਂ ਵੱਡੀ ਜਿਹੜੀ ਲੋੜ ਅੱਜ ਮੈਂ ਮਹਿਸੂਸ ਕਰਦਾ ਉਹ ਨੌਜਵਾਨ ਵੀਰਾਂ ਵਾਸਤੇ ਹੈ। ਸਾਡੇ ਕੋਲ ਪਾਰਖੂ ਅੱਖ ਨਹੀਂ ਰਹੀ। ਮੈਂ ਇਹ ਨਹੀਂ ਕਹਿੰਦਾ ਵੀ ਸ਼ੱਕ ਕਰੋ ਸਾਰਿਆਂ 'ਤੇ, ਪਰ ਸੁਚੇਤ ਜ਼ਰੂਰ ਹੋਵੋ। ਸਾਡਾ ਜੋਸ਼ ਬੜੀ ਛੇਤੀ ਗੁੰਮਰਾਹ ਕੀਤਾ ਜਾਂਦਾ। ਪਿਛਲੇ 10-15 ਸਾਲਾਂ ਤੋਂ ਕੁਝ ਘਟਨਾਵਾਂ ਵਾਪਰਦੀਆਂ ਬੜੇ ਮਾਮੂਲੀ ਜਿਹੇ ਕਾਰਨਾਂ ਕਰਕੇ। ਲੁਧਿਆਣੇ 'ਚ ਭਾਈ ਦਰਸ਼ਨ ਸਿੰਘ ਦੇ ਗੋਲੀ ਵੱਜਦੀ ਹੈ, ਸੰਗਰੂਰ ਭਾਈ ਕਮਲਜੀਤ ਸਿੰਘ ਆ, ਗੁਰਦਾਸਪੁਰ ਭਾਈ ਜਸਪਾਲ ਸਿੰਘ ਆ, ਜੰਮੂ ਕਸ਼ਮੀਰ ਹੈ ਉੱਥੇ ਜੰਮੂ ਸਿੰਘ ਸ਼ਹੀਦ ਹੁੰਦਾ। ਇਹ ਸਾਰਾ ਕੁਛ ਇਹ ਚੁਣੌਤੀਆਂ ਦੇ ਨਾਲ ਜੁੜਿਆ ਹੋਇਆ। ਮੈਂ ਤੁਹਾਨੂੰ ਤਾਂ ਨੌਜਵਾਨਾਂ ਨੂੰ ਇਹਦੇ 'ਤੇ ਸੁਚੇਤ ਕਰਨਾ ਚਾਹੁੰਦਾ। ਹੁਣ ਉੱਥੇ ਕੀ, ਮੈਂ ਜੰਮੂ ਗਿਆ ਉਹਨਾਂ ਦੇ ਵੀਰ ਦੇ ਭੋਗ 'ਤੇ, ਗੱਲ ਕਿੱਥੋਂ ਚੱਲੀ ਜੀ, ਸੰਤ ਜਰਨੈਲ ਸਿੰਘ ਜੀ ਹੋਰਾਂ ਦੀ ਫੋਟੋ ਲਾਉਣੀ ਸੀ, ਜਿੱਦਣ ਭੋਗ ਸੀ ਫੋਟੋਆਂ ਉੱਦਣ ਵੀ ਲੱਗੀਆਂ ਸੀ। ਅਤੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਵੀ ਲੜਾਈ ਫੋਟੋ ਦੀ ਨਹੀਂ ਹੈ, ਅਤੇ ਅਸੀਂ ਵੀ ਫੋਟੋ ਦੀ ਇੰਨੀ ਛੋਟੀ ਲੜਾਈ ਨਾ ਬਣਾਈਏ, ਉਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਪਰ ਹੁਣ ਹੋ ਕੀ ਰਿਹਾ, ਅਸਲ 'ਚ ਇੱਕ ਗਰਾਊਂਡ ਬਣਾਈ ਜਾਂਦੀ ਹੈ, ਆਪੇ ਖੇਡ ਰਚੀ ਜਾਂਦੀ ਹੈ, ਆਪੇ ਖੇਡ ਸਮਾਪਤ ਕੀਤੀ ਜਾਂਦੀ ਹੈ। ਨਾ ਸਾਨੂੰ ਉਹ ਚੁਣੌਤੀ ਸਮਝ, ਜੇ ਕਿਤੇ ਸਾਨੂੰ ਉਹ ਚੈਲੰਜ ਸਮਝ 'ਚ ਆਇਆ ਹੁੰਦਾ ਤਾਂ ਜਿਸ ਸਾਜਿਸ਼ ਨਾਲ ਇਹ ਜਾਲ ਰਚਿਆ ਜਾਂਦਾ ਉਸੇ ਸੰਜੀਦਗੀ ਨਾਲ ਅਸੀਂ ਜਵਾਬ ਦਿੰਦੇ। ਜਿਹੜੀ ਗੱਲ ਵੀਰ ਜੀ ਕਹਿ ਰਹੇ ਸੀ ਵੀ ਫਿਜ਼ੀਕਲੀ ਤਾਂ ਅਸੀਂ ਲੜਦੇ ਹਾਂ, ਚੇਤਨਾ ਦੀ ਸਤ੍ਹਾ 'ਤੇ ਅਸੀਂ ਲੜ ਨਹੀਂ ਪਾ ਰਹੇ। ਇੱਦਾਂ ਇਹ ਸਿਰਫ ਉਦਾਹਰਨ ਹੈ, ਇੱਦਾਂ ਸਾਡਾ ਨੁਕਸਾਨ ਜਿਹੜਾ ਉਹ ਬੜੇ ਤਰੀਕੇ ਨਾਲ ਕੀਤਾ ਜਾ ਰਿਹਾ। ਇੱਕ ਛੋਟਾ ਜਿਹਾ ਨੁਕਤਾ, ਜਿਵੇਂ ਪੂਰੀ ਖੀਰ ਬਣਾ ਕੇ ਅਤੇ ਵਿੱਚ ਛੋਟਾ ਜਿਹਾ ਨੁਕਤਾ ਐਸਾ ਪਾਇਆ ਜਾਂਦਾ ਜਿਹੜਾ ਅਸੀਂ ਜਿਹਨੂੰ ਪ੍ਰਵਾਨ ਕਰ ਲੈਂਦੇ ਵੀ ਨਹੀਂ ਕੋਈ ਗੱਲ ਨਹੀਂ, ਇੰਨੀ ਗੱਲ ਕੋਈ ਗੱਲ ਨਹੀਂ, ਪਰ ਉਹਦੇ ਪਿੱਛੇ ਜਿਹੜਾ ਬੀਜ ਆ ਉਹਦਾ ਰੁੱਖ ਬੜਾ ਖਤਰਨਾਕ ਹੁੰਦਾ, ਉਹਦਾ ਫਲ ਬੜਾ ਖਤਰਨਾਕ ਹੁੰਦਾ। ਸਰਬੱਤ ਦਾ ਭਲਾ ਸਾਡਾ ਏਮ ਹੈ, ਨਫ਼ਰਤ ਅਸੀਂ ਕਿਸੇ ਨਾਲ ਕਰਨੀ ਨਹੀਂ, ਪਰ ਨਾਲ ਜਿਹੜਾ ਨਿਰਮਲ ਪੰਥ ਚਲਾਇਆ ਨਿਆਰਾ, ਉਹਦੇ ਰੀਪ੍ਰਜੈਂਟ ਹੋਣਾ ਵੀ ਤੁਹਾਡਾ ਫਰਜ਼ ਹੈ। ਇਹ ਸਾਡੀਆਂ ਚੁਣੌਤੀਆਂ ਦਾ ਹਿੱਸਾ ਹੈ। ਹੁਣ ਗੁਰੂ ਨਾਨਕ ਦਾ ਨਾਮ ਲੈ ਕੇ ਉਹਨਾਂ ਦੇ ਜ਼ਰੀਏ ਦੇ ਨਾਲ ਬੜਾ ਕੁਝ ਸਾਡੇ ਅੰਦਰ ਵਾੜਿਆ ਜਾਣਾ ਹੈ ਸਾਢੇ 500 ਸਾਲਾਂ ਦੇ ਉੱਤੇ। ਹੁਣ ਅੱਜ ਵੀ ਮੈਂ ਪੜ੍ਹ ਰਿਹਾ ਸੀ, ਪਤਾ ਨਹੀਂ ਕੌਣ ਨੇ, ਉਹਨਾਂ ਨੇ 550 ਕਿਲੋ ਦਾ ਕੇਕ ਕੱਟਣਾ। ਗੱਲਾਂ ਛੋਟੀਆਂ ਜਿਹੀਆਂ ਨੇ, ਅਸੀਂ ਕਹਾਂਗੇ ਕੋਈ ਗੱਲ ਨਹੀਂ ਮਿੱਠਾ ਹੀ ਖਾਣਾ ਹੈ ਖਾ ਲੈਣ, ਪਰ ਸਾਜਿਸ਼ਾਂ ਵੱਡੀਆਂ ਨੇ। ਬਾਬਾ ਜੀ ਘਰੋਂ ਤੁਰਦੇ ਹੈ ਅਤੇ ਮੈਨੂੰ ਦੋ ਨੁਕਤੇ ਬੜੇ ਪਿਆਰੇ ਲੱਗਦੇ ਆ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਹੈ ਨਾ। ਫਿਰ ਅੱਗੇ ਇੱਕ ਪੌੜੀ 'ਚ ਆਉਂਦਾ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਉਤਾਰਾ। ਕਮਾਲ ਦੀ ਗੱਲ ਹੈ ਜੀ, ਜਿਹੜੇ ਮਕਸਦ ਲਈ ਬਾਬਾ ਜੀ ਤੁਰਦੇ ਨੇ ਅਤੇ ਉਹ ਉੱਦਾਂ ਦੇ ਪਹਿਰ, ਮੱਕੇ ਜਾਣਾ, ਹਰਿਦੁਆਰ ਜਾਣਾ, ਜਗਨਨਾਥ ਜਾਣਾ, ਗੱਲ ਕੱਪੜਿਆਂ ਦੀ ਨਹੀਂ ਸੀ, ਗੱਲ ਨਿਸ਼ਾਨੇ ਦੀ ਸੀ। ਹੁਣ ਅਸੀਂ ਕਿੱਥੇ ਰੁਕ ਗਏ ਜੀ, ਕੱਪੜਿਆਂ ਦੇ ਉੱਤੇ। ਅਸੀਂ ਰੀਸ ਕਿਹੜੀ ਕੀਤੀ, ਅੰਦਰਲੇ ਮਿਸ਼ਨ ਨੂੰ ਨਹੀਂ ਸਮਝਿਆ ਵੀ ਬਾਬਾ ਜੀ ਮੱਕੇ ਕਿਉਂ ਜਾ ਰਹੇ ਨੇ, ਅਸੀਂ ਇਹ ਵੇਖ ਰਹੇ ਹਾਂ ਕਿਵੇਂ ਜਾ ਰਹੇ ਆ। ਜਿਹੜੀ ਸਭ ਤੋਂ ਜ਼ਿਆਦਾ ਸਾਡੇ ਲਈ ਫਿਕਰਮੰਦ ਹੋਣ ਵਾਲੀ ਗੱਲ ਹੈ ਉਹ ਹੈ ਵੀ ਬਾਬੇ ਦੀ ਚਾਲ 'ਤੇ ਚੱਲਣਾ। ਸਾਰਾ ਪੰਥ ਚੱਲਣਾ ਚਾਹੀਦਾ ਜੀ, ਕਿਵੇਂ ਚੱਲੀਏ? ਚਲੋ ਸਵੇਰੇ ਆਪਣੀਆਂ ਆਪਣੀਆਂ ਕਾਰਾਂ ਗੱਡੀਆਂ ਕੱਢੋ, ਸਾਰਾ ਪੰਥ ਚੱਲ ਪਏ। ਬਾਬਾ ਬਗਦਾਦ ਗਿਆ ਸੀ, ਚੱਲੀਏ ਬਗਦਾਦ ਨੂੰ। ਬਾਬਾ ਤਿੱਬਤ ਗਿਆ ਸੀ, ਚੱਲੀਏ ਤਿੱਬਤ ਨੂੰ। ਇੱਥੇ ਥੋੜ੍ਹੀ ਜਿਹੀ ਗੜਬੜ ਹੋ ਗਈ। ਸਰੀਰ ਕਰਕੇ ਚੱਲਣ ਦੇ ਉੱਤੇ ਇੰਨਾ ਜ਼ੋਰ ਦਿੱਤਾ, ਸਾਡੀ ਐਨਰਜੀ ਸਾਰੀ ਇਸ ਪਾਸੇ ਨੂੰ ਲੱਗ ਗਈ। ਸੋਚ ਕਰਕੇ ਚੱਲਣਾ ਸੀ, ਕੋੜੀਆਂ ਦੇ ਮੂੰਹ ਪੂੰਝਦਾ ਬਾਬਾ ਬਗਦਾਦ ਤੱਕ ਤਾਂ ਆਪੇ ਚਲੀ ਗਈ ਨਾ ਸੋਚ। ਆ ਹੁਣ ਫਿਰ ਗੱਲ ਆਉਂਦੀ, ਜਿਹੜੇ ਸਿੱਖ ਕੋਈ ਕਾਰਜ ਕਰਦੇ ਆ ਉਹਨਾਂ ਨੂੰ ਨਮਸਕਾਰ ਕਰਨੀ ਹੈ ਜੀ। ਸਰਦਾਰ ਰਵੀ ਸਿੰਘ ਜੀ ਹੋਰੀ ਉਹ ਸਾਰੇ ਜਿਵੇਂ ਵੀਰਾਂ ਨੂੰ ਨਾਲ ਲੈ ਕੇ ਕਰ ਰਹੇ ਆ, ਜਦੋਂ ਉਹ ਬਾਬੇ ਦੀ ਸੋਚ 'ਤੇ ਚੱਲਦੇ, ਕੋੜੀਆਂ ਦੇ ਮੂੰਹ, ਰੋਗੀਆਂ ਦੇ, ਦੁਖੀਆਂ ਦੇ ਮੂੰਹ ਪੂੰਝਦੇ ਆਪਣੀ ਗੋਦੀ 'ਚ ਸਿਰ ਰੱਖ ਕੇ, ਅਤੇ ਸਮਝ ਲਓ ਗੁਰੂ ਨਾਨਕ ਦਿਸ ਰਿਹਾ ਸਭ ਨੂੰ। ਇੱਦਾਂ ਦਿਖਾਉਣਾ ਸੀ ਅਸੀਂ ਗੁਰੂ ਨਾਨਕ, ਸਾਨੂੰ ਗੁਰੂ ਨਾਨਕ ਨੇ ਇਹ ਹਥਿਆਰ ਦੇ ਦਿੱਤਾ ਜਿਹੜਾ ਪੰਗਤ ਅਤੇ ਸੰਗਤ ਵਾਲਾ। ਸੋ ਇਹ ਸਾਰੀਆਂ ਗੱਲਾਂ ਬੈਠ ਕੇ ਚੇਤੇ ਕਰਨ ਦਾ ਫਿਰ ਉਹ ਡਾਕਟਰ ਸਾਹਿਬ ਵੱਲ ਦਾ ਜਿਹੜਾ ਬਚਨ ਹੈ ਵੀ ਸਿੱਖ ਯਾਦ ਵੱਲ ਪਰਤੀਏ ਅਸੀਂ, ਉਹ ਗੱਲਾਂ ਸਾਨੂੰ ਐਨਰਜੀ ਦੇਣਗੀਆਂ, ਸਾਨੂੰ ਉਹਨਾਂ ਹਾਲਾਤਾਂ 'ਚੋਂ ਨਿਕਲਣ ਦੀ ਜਾਂਚ ਦੱਸਣਗੀਆਂ। ਸਾਡੇ ਅੰਦਰ ਆਪਣੇ ਆਪ ਇੱਕ ਸ਼ਕਤੀ ਵਰਤੇਗੀ ਜਿਹਦੇ ਨਾਲ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਵੀ ਸਿੱਖਾਂਗੇ। ਮੈਂ ਬੇਨਤੀ ਕਰਦਾ ਤੁਹਾਨੂੰ, ਨੌਜਵਾਨ ਵੀਰਾਂ ਨੂੰ, ਇੰਨੇ ਜਾਗਰੂਕ ਹੋਇਓ ਕਿ ਗੁੰਮਰਾਹ ਨਾ ਹੋਇਓ। ਬਾਬੇ ਦੇ ਏਕੇ ਨੂੰ ਇੰਨਾ ਘੁੱਟ ਕੇ ਫੜਿਓ ਕਿ ਵੰਡੇ ਨਾ ਜਾਇਓ, ਜਿਹੜਾ ਅੱਜ ਸਭ ਤੋਂ ਵੱਡਾ ਖਤਰਾ ਹੈ। ਅਸੀਂ ਕੱਪੜਿਆਂ ਦੇ ਸਟਾਈਲ ਤੋਂ ਵੰਡੇ ਜਾਂਦੇ ਹਾਂ, ਅਸੀਂ ਪੱਗਾਂ ਦੇ ਸਟਾਈਲ ਤੋਂ ਵੰਡੇ ਜਾ ਰਹੇ ਹਾਂ, ਜਿਹੜੀਆਂ ਵੱਡੀਆਂ ਚੁਣੌਤੀਆਂ। ਔਰ ਖਾਸ ਕਰਕੇ ਜਿੱਥੇ ਬੈਠ ਕੇ ਐਜੂਕੇਸ਼ਨ ਅਦਾਰਿਆਂ ਦੇ ਅੰਦਰ ਜਿੱਥੋਂ ਪੂਰੀ ਚੇਤਨਾ ਫੁੱਟਣੀ ਸੀ, ਮੈਂ ਵੇਖਦਾ ਉੱਥੇ ਇੰਨੀ ਸੋਚ ਕਮਜ਼ੋਰ ਹੈ ਵੀ ਇੱਕ ਛਿਨ ਲੱਗਦਾ ਸਾਨੂੰ ਕੋਈ ਗੁੰਮਰਾਹ ਕਰ ਜਾਂਦਾ ਜੀ। ਪੰਥ ਵੱਡਾ ਹੈ, ਧੜੇ ਵੱਡੇ ਨਹੀਂ, ਅਤੇ ਉਹ ਵੱਡੇ ਪੰਥ ਦੇ ਪਰਿਵਾਰ ਨਾਲ ਅਸੀਂ ਜੁੜੇ ਹੋਏ ਹਾਂ। ਇਸ ਵਾਸਤੇ ਇਹ ਬਹੁਤ ਛੋਟੀਆਂ ਗੱਲਾਂ ਨੇ, ਜਿਹੜੀ ਸਭ ਤੋਂ ਵੱਡਾ ਹੱਲ ਹੈ ਚੁਣੌਤੀ ਦਾ ਉਹ ਇਹੀ ਹੈ ਕਿ ਹੋਵੋ ਇਕੱਤਰ, ਮਿਲੋ ਮੇਰੇ ਭਾਈ। ਸਾਰੀ ਸਿੱਖੀ ਦੇ ਅੰਦਰ ਬਾਬਾ ਜੀ ਨੇ ਐਂ ਕੜਾਵੇ 'ਚ ਲੈ ਲਿਆ, ਵਿਤਕਰੇ ਵੰਡੀਆਂ, ਔਰ ਜਿਨ੍ਹਾਂ ਨੂੰ ਦੱਬਿਆ ਸੀ, ਲਤਾੜਿਆ ਸੀ, ਉਹਨਾਂ ਨੂੰ ਚੁੱਕ ਕੇ। ਦੂਸਰੀ ਗੱਲ, ਬਾਬਾ ਜੀ ਨੇ ਨਫ਼ਰਤ ਨਹੀਂ ਕੀਤੀ ਕਿਸੇ ਨਾਲ, ਕਹਿੰਦੇ ਜੀ ਇਹ ਚੋਰ ਹੈ ਭੂਮੀਆਂ, ਇਹ ਠੱਗ ਹੈ ਸੱਜਣ, ਇਹ ਰਾਕਸ਼ ਬਿਰਤੀ ਦਾ, ਇਹ ਕਾਮਰੂਪ ਦੇ ਨੇ। ਔਰ ਗੁਰੂ ਨਾਨਕ ਦੀ ਕਰਾਮਾਤ ਕੀ ਹੈ ਕਿ ਉਹਨਾਂ ਦੇ ਗੁਨਾਹ ਬਦਲੇ ਫਿਜ਼ੀਕਲੀ ਸਜ਼ਾ ਨਹੀਂ ਦਿੰਦੇ, ਉਹਨਾਂ ਦੀ ਸੋਚ ਨੂੰ ਬਦਲ ਦਿੰਦੇ। ਦੁਨੀਆਂ ਉੱਤੇ ਬੜੇ ਬੜੇ ਅਗਾਂਹ ਵਧੂ ਦੇਸ਼ ਨੇ, ਸਭ ਤੋਂ ਅੱਗੇ ਜਾ ਕੇ ਲਾਸਟ 'ਤੇ ਕੀ ਕਰਦੇ ਆ ਜੀ, ਫਿਜ਼ੀਕਲੀ ਸਜ਼ਾ ਦਿਓ। ਬਾਬਾ ਜੀ ਨੂੰ ਗੁਨਾਹਾਂ ਦਾ ਪਤਾ ਲੱਗਦਾ ਅਤੇ ਉਹਨਾਂ ਨੂੰ ਪਿਆਰ ਕੜਾਵੇ 'ਚ ਲੈ ਕੇ ਉਹਨਾਂ ਦੀ ਸੋਚ ਨੂੰ ਬਦਲਦੇ ਆ। ਆਓ ਚੁਣੌਤੀਆਂ ਦਾ ਹੱਲ ਇੱਦਾਂ ਕਰੀਏ ਅਤੇ ਫਿਰ ਉਹਨੂੰ ਆਪਣੇ ਘਰ ਤੋਂ ਸ਼ੁਰੂ ਕਰੀਏ, ਸਿੱਖੀ ਦੇ ਵਿਹੜੇ 'ਚ ਸ਼ੁਰੂ ਕਰੀਏ ਵੀ ਅਸੀਂ ਕਿੱਦਾਂ ਪਿਆਰ ਕੜਾਵੇ 'ਚ ਲੈਣਾ ਸਾਰਿਆਂ। ਦੁਨੀਆਂ ਦੀ ਕੋਈ ਚੁਣੌਤੀ ਤੁਹਾਡੇ ਸਾਹਮਣੇ ਟਿਕ ਨਹੀਂ ਸਕੇਗੀ। ਬਹੁਤ ਤਾਕਤ ਹੈ ਜਿੱਦਣ ਸੋਚ ਗੁਰੂ ਨਾਨਕ ਦੀ ਲੈ ਕੇ ਤੁਰ ਪਏ, ਇਮਾਨਦਾਰੀ ਦੇ ਨਾਲ ਇੱਕ ਪ੍ਰਣ ਕਰੀਏ ਕਿ ਅਸੀਂ ਧੜਿਆਂ ਦੇ ਨਹੀਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਬਾਬਾ ਜੀ ਕਿਰਪਾ ਕਰਨ, ਉਹਦੇ ਅਨੁਸਾਰ ਸਾਰੇ ਅਸੀਂ ਯਤਨਸ਼ੀਲ ਹੋਈਏ, ਡਾਇਰੈਕਸ਼ਨ ਠੀਕ ਹੋਵੇ, ਮਕਸਦ ਠੀਕ ਹੋਵੇ, ਨੀਅਤ ਵਿੱਚ ਖੋਟ ਨਾ ਹੋਵੇ। ਕੋਈ ਗੱਲ ਨਹੀਂ, ਤੋਰਸ ਹੌਲੀ ਹੋ ਸਕਦੀ ਹੈ, ਕਿਸੇ ਦੀ ਤੇਜ਼ ਹੋ ਸਕਦੀ ਹੈ, ਰਾਹ ਠੀਕ ਹੋਵੇ, ਪਹੁੰਚਾਂਗੇ ਜ਼ਰੂਰ। ਤੋ ਫਿਰ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਦੇ ਸਾਡੇ ਸੁਪਨੇ ਸਾਕਾਰ ਹੋਣਗੇ। ਸੁਪਨੇ ਵੇਖੋ ਪਰ ਬੰਦ ਅੱਖ ਨਾਲ ਨਹੀਂ। ਸੁਪਨੇ ਉਹ ਨਹੀਂ ਹੈ ਜਿਹੜੇ ਅੱਖ ਬੰਦ ਕਰਕੇ ਘੁਰਾੜੇ ਮਾਰਦਿਆਂ ਵੇਖੇ ਜਾਂਦੇ ਆ, ਸੁਪਨੇ ਉਹ ਹੈ ਜਿਹੜੇ ਅੱਖਾਂ ਖੋਲ ਦੇਣ, ਜਿਹੜੇ ਨੀਂਦਾਂ ਹਰਾਮ ਕਰ ਦੇਣ, ਇੰਨਾ ਅੰਦਰ ਜੋਸ਼ ਆਵੇ ਕਿ ਦਲਿੱਦਰ ਮੁੱਕ ਜਾਵੇ, ਉਹ ਨੀਂਦਰਾਂ ਹੀ ਮੁੱਕ ਜਾਣ ਸਾਡੀਆਂ, ਇੱਦਾਂ ਦੇ ਸੁਪਨੇ ਸਿਰਜੋ ਤੁਸੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਹਨੇ ਫਿਰ ਚਲੋ ਆਪਣੀ ਸਫਾਈ ਦਿੱਤੀ, ਕਹਿੰਦੇ ਮੈਂ ਅਸਲ 'ਚ ਉਸ ਆਟੋ ਵਾਲੇ ਦੇ ਪਿੱਛੇ ਭੱਜਿਆ ਸੀ ਜਿਹੜਾ ਇਹਨੂੰ ਸੁੱਟ ਕੇ ਗਿਆ। ਇੱਦਾਂ ਹੀ ਸਾਨੂੰ ਪੁੱਛਣਾ ਵੀ ਭਾਈ ਤੁਸੀਂ ਯੂਨੀਫਾਰਮ 'ਚੋ, ਤੁਸੀਂ ਰੀਪ੍ਰਜੈਂਟ ਕਰ ਰਹੇ ਹੋ, ਤੁਹਾਡੇ ਫਰਜ਼ ਵੱਡੇ ਹੈ, ਬਾਬਾ ਅੱਗ ਲੱਗੀ ਵੇਖ ਕੇ ਤੁਰਦਾ ਅਤੇ ਉਹ ਰਹਿ ਨਹੀਂ ਸਕਦਾ, ਉਹ ਘਰ ਬਹਿ ਨਹੀਂ ਸਕਦਾ, ਸੁੱਖ ਤਿਆਗ ਦਿੰਦਾ ਅਤੇ ਉਹਦੇ ਨੁਮਾਇੰਦੇ ਉਹਦੇ ਪੰਥੀ ਉਹਦੇ ਰਾਹ 'ਤੇ ਤੁਰਨ ਵਾਲੇ ਉਹ ਅੱਗ ਲੱਗੀ ਵੇਖ ਕੇ ਕੀ ਰੋਲ ਅਦਾ ਕਰ ਰਹੇ ਨੇ। ਇੱਕ ਗੱਲ ਸਾਡੇ ਇਤਿਹਾਸ ਨੇ ਦੱਸੀ ਸਾਨੂੰ ਵੀ ਜਦੋਂ ਇੱਕ ਛੋਟਾ ਜਿਹਾ 9 ਕੁ ਵਰਿਆਂ ਦਾ ਬਾਲਕ ਬਾਬਰ ਦੇ ਸਿਪਾਹੀਆਂ ਵੱਲੋਂ ਲੱਗੀ ਹੋਈ ਅੱਗ ਬੁਝਾਉਂਦਾ, ਅਸਮਾਨ ਨੂੰ ਛੁੰਦੀਆਂ ਲਾਟਾਂ ਬੁੱਝਦੀਆਂ ਨਹੀਂ, ਅਤੇ ਉਹ ਝਿੜਕ ਕੇ ਬੱਚੇ ਨੂੰ ਕਹਿੰਦੇ ਆ ਵੀ ਤੂੰ ਕਿਉਂ ਲੱਗਿਆ ਹੋਇਆ, ਵੀ ਜਦੋਂ ਤੈਨੂੰ ਪਤਾ ਵੀ ਅੱਗ ਬੁੱਝਣੀ ਹੀ ਨਹੀਂ। ਅਤੇ ਉਸ ਬਾਲਕ ਨੇ ਬਹੁਤ ਸੋਹਣੀ ਜਿਹੜੀ ਸਾਰੀ ਸਿੱਖੀ ਆ ਉਹਨੂੰ ਰੀਪ੍ਰਜੈਂਟ ਕੀਤਾ ਸੀ ਵੀ ਮੈਨੂੰ ਇਹ ਮਤਲਬ ਨਹੀਂ ਕਿ ਅੱਗ ਬੁੱਝਦੀ ਹੈ ਕਿ ਨਹੀਂ ਬੁੱਝਦੀ, ਮੈਂ ਤਾਂ ਇਤਿਹਾਸ ਉੱਤੇ ਇਹੀ ਪੈੜਾਂ ਪਾ ਰਿਹਾ ਕਿ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਅਤੇ ਗੁਰੂ ਨਾਨਕ ਦਾ ਸਿੱਖ ਘੱਟੋ ਘੱਟ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਹੁੰਦਾ, ਬੁੱਝਦੀ ਕਿ ਨਹੀਂ ਬੁੱਝਦੀ ਇਹ ਮਤਲਬ ਨਹੀਂ ਹੈ, ਪਰ ਮੈਂ ਬੁਝਾਉਣ ਵਾਲਿਆਂ ਵਿੱਚ ਹੈ, ਮੈਂ ਲਾਉਣ ਵਾਲਿਆਂ ਵਿੱਚ ਨਹੀਂ ਹਾਂ। ਆਹ ਸਾਡਾ ਕਿਰਦਾਰ ਸੀ, ਇਸ ਲਈ ਅਸੀਂ ਨੁਮਾਇੰਦੇ ਅਸੀਂ ਰੀਪ੍ਰਜੈਂਟ ਕਰ ਰਹੇ ਹਾਂ। ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਾਡੀ ਸਿਰਜਣਾ ਕਰਦਿਆਂ ਦਿੱਤੀਆਂ ਉਹਦੇ ਵਿੱਚ ਦੋ ਅਹਿਮ ਮੈਂ ਮਹਿਸੂਸ ਕਰਦਾ, ਇੱਕ ਸੰਗਤ ਇੱਕ ਪੰਗਤ, ਜਿਹਦੇ 'ਤੇ ਬੜੀ ਪਿਆਰੀ ਜੀ ਵਿਚਾਰ ਹੋਈ ਹੈ। ਵੇਖੋ ਇਹ ਨੁਕਤਾ ਸੀ ਹਿੰਦੁਸਤਾਨ ਦੇ ਅੰਦਰ ਜਿਹੜੀ ਵਿਚਾਰਧਾਰਾ ਬੜੀ ਪਾਵਰਫੁੱਲ ਸੀ। ਆਪਾਂ ਕਈ ਵਾਰੀ ਮੁਹਾਵਰਾ ਸੁਣਦੇ ਹਾਂ, ਭੋਜਨ ਭਜਨ ਖਜ਼ਾਨਾ ਨਾਰੀ, ਕੀ ਕਹਿੰਦੇ ਜੀ ਅੱਗੇ ਪਰਦੇ ਕੇ ਅਧਿਕਾਰੀ, ਹੈ ਨਾ। ਬਾਬਾ ਜੀ ਨੇ ਕਿਹਾ ਵੀ ਨਹੀਂ, ਕੋਈ ਪਰਦਾ ਨਹੀਂ, ਇਸਤਰੀ ਨੂੰ ਵੀ ਪਰਦਾ ਪ੍ਰਥਾ ਤੋਂ ਬਾਹਰ ਲਿਆਂਦਾ ਜਿਹੜੀ ਗੁਲਾਮੀ ਦੇ ਅੰਦਰ ਸੀ, ਪੈਸਾ ਉਹਨੂੰ ਲੁਕਾ ਲੁਕਾ ਕੇ ਰੱਖਣ ਦੀ ਲੋੜ ਨਹੀਂ, ਉਹਨਾਂ ਨੂੰ ਕਿਹਾ ਉਹ ਵੰਡ ਕੇ ਇੰਨਾ ਕਮਾਓ ਵੀ ਦੂਸਰਿਆਂ ਦੀ ਵੀ ਲੋੜ ਪੂਰੀ ਕੀਤੀ ਜਾਏ, ਲੁਕਾ ਲੁਕਾ ਕੇ ਕਿਉਂ ਰੱਖਣਾ, ਪਰਦੇ 'ਚ ਕਿਉਂ ਰੱਖਣਾ। ਰਹੀ ਗੱਲ ਭੋਜਨ ਦੀ ਅਤੇ ਭਜਨ ਦੀ, ਜੰਗਲਾਂ 'ਚ ਚਲੇ ਗਏ, ਗੁਫਾਵਾਂ 'ਚ ਚਲੇ ਗਏ, ਅਸੀਂ ਭਜਨ ਕਰਨਾ। ਗੁਰੂ ਸਾਹਿਬ ਜੀ ਨੇ ਭੋਜਨ ਸੰਗਤ ਵਿੱਚ ਕਰ ਦਿੱਤਾ ਅਤੇ ਭਜਨ ਭੋਜਨ ਜਿਹੜਾ ਉਹ ਪੰਗਤ 'ਚ ਕਰ ਦਿੱਤਾ ਅਤੇ ਭਜਨ ਸੰਗਤ 'ਚ ਕਰ ਦਿੱਤਾ। ਆਓ ਇਕੱਠੇ ਬੈਠਣਾ ਸਿੱਖੋ, ਕੁਝ ਵੀ ਇੰਡੀਵਿਜੁਅਲੀ ਨਹੀਂ। ਅੱਜ ਸਾਡੇ ਘਰਾਂ ਦੀ ਹਾਲਤ ਕੀ ਹੈ, ਸਾਡਾ ਨਿੱਕਾ ਜਿਹਾ ਬੱਚਾ ਵੀ ਉਹ ਵੀ ਕਹਿੰਦਾ ਮੇਰੀ ਪਰਸਨਲ ਲਾਈਫ ਹੈ, ਮੇਰੇ ਪਰਸਨਲ ਅਧਿਕਾਰ ਨੇ। ਜਿਹੜਾ ਜਮਾਤੀ ਤੌਰ 'ਤੇ ਜੂਨ ਦੀ ਜਾਚ ਦੱਸੀ ਸੀ ਜਿਹੜੀ ਗੁਰਮੁਖਾਂ ਕੋਲ ਸੁਣੀ ਵੀ ਹੁਣ ਹੋਵੋ 71 ਮਿਲੋ ਮੇਰੇ ਭਾਈ, ਉਹ ਇੱਕ ਖਿੰਡ ਜਾਏਗੀ ਗੱਲ ਜਦੋਂ ਅਸੀਂ ਮੇਰੀ ਪਰਸਨਲ ਮੇਰੀ ਪਰਸਨਲ, ਇੱਥੇ ਪਰਸਨਲ ਪਰਸਨਲ ਕਰਦਿਆਂ ਕਰਦਿਆਂ ਸਾਡੀ ਪਰਸਨਲ ਵਿਚਾਰ ਵੀ ਆ ਗਈ, ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਗੱਲ ਮੁੱਕੀ ਗਈ, ਸਾਡਾ ਜੀਵਨ ਪਰਸਨਲ ਜਿਹੜੀ ਗੱਲ ਕਹਿੰਦੇ ਸੀ ਘਰਾਂ ਤੋਂ ਸ਼ੁਰੂ ਕਰੀਏ। ਬੜੀ ਸਿਆਣਪ ਨਾਲ ਵੀਰ ਜੀ ਨੇ ਸਟੇਜ ਕਰਦਿਆਂ ਕਿਹਾ ਵੀ ਸਾਰਾ ਬ੍ਰਹਿਮੰਡ ਬ੍ਰਹਿਮੰਡ ਦੇ ਅੰਦਰ ਦੇਸ਼ ਬੰਦੇ ਖੋਜ ਦਿਲ ਹਰ ਰੋਜ਼ ਫਿਰ ਨਿੱਜ ਤੱਕ ਪਹੁੰਚੀਏ। ਹੁਣ ਨਿੱਜ ਭਰਿਆ ਪਿਆ ਸਾਡਾ ਬਚਪਨ ਤੋਂ ਲੈ ਕੇ ਪਰਸਨਲ ਸੀ, ਇੰਡੀਵਿਜੁਅਲੀ ਮੇਰੀ ਲਾਈਫ। ਅੱਜ ਨੌਬਤ ਇਹ ਆ ਗਈ ਵੀ ਡਾਇਨਿੰਗ ਟੇਬਲ 'ਤੇ ਘਰਾਂ 'ਚ ਰੱਖੇ ਹੋਏ ਆ, ਇਕੱਠੇ ਬਹਿ ਕੇ ਰੋਟੀ ਵੀ ਨਹੀਂ ਖਾ ਰਹੇ ਅਸੀਂ। ਤਾਂ ਉਹ ਉਹਨੇ ਸਾਨੂੰ ਬਿਲਕੁਲ ਇੰਨਾ ਨਿੱਜੀ ਨਿੱਜੀ ਕਰਤਾ ਵੀ ਸਾਡੀ ਵਿਚਾਰ ਵੀ ਨਿੱਜੀ ਹੋ ਗਈ, ਜਦਕਿ ਸਿੱਖੀ ਇਸੇ ਬੁਨਿਆਦ 'ਤੇ ਖੜ੍ਹੀ ਸੀ, ਸਿੱਖੀ ਸਿੱਖਿਆ ਗੁਰ ਵਿਚਾਰ 'ਤੇ। ਇਹ ਚੁਣੌਤੀਆਂ ਨੇ ਸਾਡੀਆਂ, ਸਾਡੀ ਸੰਗਤ ਸਾਡੀ ਪੰਗਤ, ਅਸੀਂ ਇਕੱਠੇ ਬੈਠ ਕੇ ਵੀ ਇਕੱਠੇ ਨਹੀਂ ਹਾਂ। ਜਿਹੜਾ ਫਿਕਰ ਭਾਈ ਮਹਿਤਾਬ ਸਿੰਘ ਜੀ ਕਰ ਰਹੇ ਸੀ ਵੀ ਲੰਗਰ ਵੀ ਖਤਮ ਕਰ ਦਿੱਤਾ ਅਤੇ ਸੰਗਤ ਵੀ ਖਤਮ ਕਰ ਦਿੱਤੀ, ਉਹ ਸਾਰਾ ਕੁਛ ਇੱਕ ਵਿਧੀਬੱਧ ਤਰੀਕੇ ਨਾਲ ਹੋ ਰਿਹਾ। ਬਹੁਤ ਵਾਰੀ ਇੱਦਾਂ ਹੁੰਦਾ ਵੀ ਰੌਲਾ ਨਹੀਂ ਪਾਉਣਾ ਹੁੰਦਾ, ਜੇ ਸ਼ਾਂਤ ਤਰੀਕੇ ਦੇ ਨਾਲ ਸਾਡੇ ਉੱਤੇ ਚੁਣੌਤੀਆਂ ਆਈਆਂ ਅਤੇ ਉਹਨੂੰ, ਕਈ ਵਾਰੀ ਹੁੰਦਾ ਨਾ ਵੀ ਸਾਰੇ ਮੇਲੇ 'ਚ ਰੌਲਾ ਪਾ ਦਿਆਂਗੇ ਅਤੇ ਅਫਰਾ ਤਫਰੀ ਮੱਚ ਜਾਏਗੀ, ਅਫਰਾ ਤਫਰੀ ਨਹੀਂ ਮਚਾਉਣੀ, ਚੇਤਨ ਹੋਣਾ ਅਤੇ ਦੂਸਰਿਆਂ ਨੂੰ ਬੜੇ ਸਹਿਜ ਨਾਲ ਚੇਤਨ ਕਰਨਾ, ਜਿਹੜੀ ਜਿਸ ਮੂਵਮੈਂਟ ਜਿਸ ਵਿਧ ਵਿੱਚ ਦੀ ਅਸੀਂ ਲੰਘ ਰਹੇ ਹਾਂ ਹੁਣ ਜਿਹੜੇ ਹਾਲਾਤਾਂ 'ਚ। ਸਭ ਤੋਂ ਵੱਡੀ ਜਿਹੜੀ ਲੋੜ ਅੱਜ ਮੈਂ ਮਹਿਸੂਸ ਕਰਦਾ ਉਹ ਨੌਜਵਾਨ ਵੀਰਾਂ ਵਾਸਤੇ ਹੈ। ਸਾਡੇ ਕੋਲ ਪਾਰਖੂ ਅੱਖ ਨਹੀਂ ਰਹੀ, ਮੈਂ ਇਹ ਨਹੀਂ ਕਹਿੰਦਾ ਵੀ ਸ਼ੱਕ ਕਰੋ ਸਾਰਿਆਂ 'ਤੇ, ਪਰ ਸੁਚੇਤ ਜ਼ਰੂਰ ਹੋਵੋ। ਸਾਡਾ ਜੋਸ਼ ਬੜੀ ਛੇਤੀ ਗੁੰਮਰਾਹ ਕੀਤਾ ਜਾਂਦਾ। ਪਿਛਲੇ 10-15 ਸਾਲਾਂ ਤੋਂ ਕੁਝ ਘਟਨਾਵਾਂ ਵਾਪਰਦੀਆਂ ਬੜੇ ਮਾਮੂਲੀ ਜਿਹੇ ਕਾਰਨਾਂ ਕਰਕੇ। ਲੁਧਿਆਣੇ 'ਚ ਭਾਈ ਦਰਸ਼ਨ ਸਿੰਘ ਦੇ ਗੋਲੀ ਵੱਜਦੀ ਹੈ, ਸੰਗਰੂਰ ਭਾਈ ਕਮਲਜੀਤ ਸਿੰਘ ਆ, ਗੁਰਦਾਸਪੁਰ ਭਾਈ ਜਸਪਾਲ ਸਿੰਘ ਆ, ਜੰਮੂ ਕਸ਼ਮੀਰ ਹੈ ਉੱਥੇ ਜੰਮੂ ਸਿੰਘ ਸ਼ਹੀਦ ਹੁੰਦਾ, ਇਹ ਸਾਰਾ ਕੁਛ ਇਹ ਚੁਣੌਤੀਆਂ ਦੇ ਨਾਲ ਜੁੜਿਆ ਹੋਇਆ। ਮੈਂ ਤੁਹਾਨੂੰ ਤਾਂ ਨੌਜਵਾਨਾਂ ਨੂੰ ਇਹਦੇ 'ਤੇ ਸੁਚੇਤ ਕਰਨਾ ਚਾਹੁੰਦਾ। ਹੁਣ ਉੱਥੇ ਕੀ, ਮੈਂ ਜੰਮੂ ਗਿਆ ਉਹਨਾਂ ਦੇ ਵੀਰ ਦੇ ਭੋਗ 'ਤੇ, ਗੱਲ ਕਿੱਥੋਂ ਚੱਲੀ ਜੀ, ਸੰਤ ਜਰਨੈਲ ਸਿੰਘ ਜੀ ਹੋਰਾਂ ਦੀ ਫੋਟੋ ਲਾਉਣੀ ਸੀ, ਜਿੱਦਣ ਭੋਗ ਸੀ ਫੋਟੋਆਂ ਉੱਦਣ ਵੀ ਲੱਗੀਆਂ ਸੀ, ਅਤੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਵੀ ਲੜਾਈ ਫੋਟੋ ਦੀ ਨਹੀਂ ਹੈ, ਅਤੇ ਅਸੀਂ ਵੀ ਫੋਟੋ ਦੀ ਇੰਨੀ ਛੋਟੀ ਲੜਾਈ ਨਾ ਬਣਾਈਏ, ਉਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਪਰ ਹੁਣ ਹੋ ਕੀ ਰਿਹਾ, ਅਸਲ 'ਚ ਇੱਕ ਗਰਾਊਂਡ ਬਣਾਈ ਜਾਂਦੀ ਹੈ, ਆਪੇ ਖੇਡ ਰਚੀ ਜਾਂਦੀ ਹੈ, ਆਪੇ ਖੇਡ ਸਮਾਪਤ ਕੀਤੀ ਜਾਂਦੀ ਹੈ, ਨਾ ਸਾਨੂੰ ਉਹ ਚੁਣੌਤੀ ਸਮਝ, ਜੇ ਕਿਤੇ ਸਾਨੂੰ ਉਹ ਚੈਲੰਜ ਸਮਝ 'ਚ ਆਇਆ ਹੁੰਦਾ, ਅਤੇ ਜਿਸ ਸਾਜਿਸ਼ ਨਾਲ ਇਹ ਜਾਲ ਰਚਿਆ ਜਾਂਦਾ ਉਸੇ ਸੰਜੀਦਗੀ ਨਾਲ ਅਸੀਂ ਜਵਾਬ ਦਿੰਦੇ। ਜਿਹੜੀ ਗੱਲ ਵੀਰ ਜੀ ਕਹਿ ਰਹੇ ਸੀ ਵੀ ਫਿਜ਼ੀਕਲੀ ਤਾਂ ਅਸੀਂ ਲੜਦੇ ਹਾਂ, ਚੇਤਨਾ ਦੀ ਸਤ੍ਹਾ 'ਤੇ ਅਸੀਂ ਲੜ ਨਹੀਂ ਪਾ ਰਹੇ, ਇੱਦਾਂ ਇਹ ਸਿਰਫ ਉਦਾਹਰਨ ਹੈ। ਇੱਦਾਂ ਸਾਡਾ ਨੁਕਸਾਨ ਜਿਹੜਾ ਉਹ ਬੜੇ ਤਰੀਕੇ ਨਾਲ ਕੀਤਾ ਜਾ ਰਿਹਾ। ਇੱਕ ਛੋਟਾ ਜਿਹਾ ਨੁਕਤਾ, ਜਿਵੇਂ ਪੂਰੀ ਖੀਰ ਬਣਾ ਕੇ ਅਤੇ ਵਿੱਚ ਛੋਟਾ ਜਿਹਾ ਨੁਕਤਾ ਐਸਾ ਪਾਇਆ ਜਾਂਦਾ ਜਿਹੜਾ ਅਸੀਂ ਜਿਹਨੂੰ ਪ੍ਰਵਾਨ ਕਰ ਲੈਂਦੇ ਵੀ ਨਹੀਂ ਕੋਈ ਗੱਲ ਨਹੀਂ, ਇੰਨੀ ਗੱਲ ਕੋਈ ਗੱਲ ਨਹੀਂ, ਪਰ ਉਹਦੇ ਪਿੱਛੇ ਜਿਹੜਾ ਬੀਜ ਆ ਉਹਦਾ ਰੁੱਖ ਬੜਾ ਖਤਰਨਾਕ ਹੁੰਦਾ, ਉਹਦਾ ਫਲ ਬੜਾ ਖਤਰਨਾਕ ਹੁੰਦਾ। ਸਰਬੱਤ ਦਾ ਭਲਾ ਸਾਡਾ ਏਮ ਹੈ, ਨਫ਼ਰਤ ਅਸੀਂ ਕਿਸੇ ਨਾਲ ਕਰਨੀ ਨਹੀਂ, ਪਰ ਨਾਲ ਜਿਹੜਾ ਨਿਰਮਲ ਪੰਥ ਚਲਾਇਆ ਨਿਆਰਾ, ਉਹਦੇ ਰੀਪ੍ਰਜੈਂਟ ਹੋਣਾ ਵੀ ਤੁਹਾਡਾ ਫਰਜ਼ ਹੈ, ਇਹ ਸਾਡੀਆਂ ਚੁਣੌਤੀਆਂ ਦਾ ਹਿੱਸਾ ਹੈ। ਹੁਣ ਗੁਰੂ ਨਾਨਕ ਦਾ ਨਾਮ ਲੈ ਕੇ ਉਹਨਾਂ ਦੇ ਜ਼ਰੀਏ ਦੇ ਨਾਲ ਬੜਾ ਕੁਝ ਸਾਡੇ ਅੰਦਰ ਵਾੜਿਆ ਜਾਣਾ ਸਾਢੇ 500 ਸਾਲਾਂ ਦੇ ਉੱਤੇ। ਹੁਣ ਅੱਜ ਵੀ ਮੈਂ ਪੜ੍ਹ ਰਿਹਾ ਸੀ, ਪਤਾ ਨਹੀਂ ਕੌਣ ਨੇ, ਉਹਨਾਂ ਨੇ 550 ਕਿਲੋ ਦਾ ਕੇਕ ਕੱਟਣਾ। ਗੱਲਾਂ ਛੋਟੀਆਂ ਜਿਹੀਆਂ ਨੇ, ਅਸੀਂ ਕਹਾਂਗੇ ਕੋਈ ਗੱਲ ਨਹੀਂ ਮਿੱਠਾ ਹੀ ਖਾਣਾ ਖਾ ਲੈਣ, ਪਰ ਸਾਜਿਸ਼ਾਂ ਵੱਡੀਆਂ ਨੇ। ਬਾਬਾ ਜੀ ਘਰੋਂ ਤੁਰਦੇ ਹੈ ਅਤੇ ਮੈਨੂੰ ਦੋ ਨੁਕਤੇ ਬੜੇ ਪਿਆਰੇ ਲੱਗਦੇ ਆ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਹੈ ਨਾ। ਫਿਰ ਅੱਗੇ ਇੱਕ ਪੌੜੀ 'ਚ ਆਉਂਦਾ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਉਤਾਰਾ। ਕਮਾਲ ਦੀ ਗੱਲ ਹੈ ਜੀ, ਜਿਹੜੇ ਮਕਸਦ ਲਈ ਬਾਬਾ ਜੀ ਤੁਰਦੇ ਨੇ ਅਤੇ ਉਹ ਉੱਦਾਂ ਦੇ ਪਹਿਰ, ਮੱਕੇ ਜਾਣਾ, ਹਰਿਦੁਆਰ ਜਾਣਾ, ਜਗਨਨਾਥ ਜਾਣਾ, ਗੱਲ ਕੱਪੜਿਆਂ ਦੀ ਨਹੀਂ ਸੀ, ਗੱਲ ਨਿਸ਼ਾਨੇ ਦੀ ਸੀ। ਹੁਣ ਅਸੀਂ ਕਿੱਥੇ ਰੁਕ ਗਏ ਜੀ, ਕੱਪੜਿਆਂ ਦੇ ਉੱਤੇ। ਅਸੀਂ ਰੀਸ ਕਿਹੜੀ ਕੀਤੀ, ਅੰਦਰਲੇ ਮਿਸ਼ਨ ਨੂੰ ਨਹੀਂ ਸਮਝਿਆ ਵੀ ਬਾਬਾ ਜੀ ਮੱਕੇ ਕਿਉਂ ਜਾ ਰਹੇ ਨੇ, ਅਸੀਂ ਇਹ ਵੇਖ ਰਹੇ ਹਾਂ ਕਿਵੇਂ ਜਾ ਰਹੇ ਆ। ਜਿਹੜੀ ਸਭ ਤੋਂ ਜ਼ਿਆਦਾ ਸਾਡੇ ਲਈ ਫਿਕਰਮੰਦ ਹੋਣ ਵਾਲੀ ਗੱਲ ਹੈ ਉਹ ਹੈ ਵੀ ਬਾਬੇ ਦੀ ਚਾਲ 'ਤੇ ਚੱਲਣਾ। ਸਾਰਾ ਪੰਥ ਚੱਲਣਾ ਚਾਹੀਦਾ ਜੀ, ਕਿਵੇਂ ਚੱਲੀਏ, ਚਲੋ ਸਵੇਰੇ ਆਪਣੀਆਂ ਆਪਣੀਆਂ ਕਾਰਾਂ ਗੱਡੀਆਂ ਕੱਢੋ, ਸਾਰਾ ਪੰਥ ਚੱਲ ਪਏ। ਬਾਬਾ ਬਗਦਾਦ ਗਿਆ ਸੀ, ਚੱਲੀਏ ਬਗਦਾਦ ਨੂੰ। ਬਾਬਾ ਤਿੱਬਤ ਗਿਆ ਸੀ, ਚੱਲੀਏ ਤਿੱਬਤ ਨੂੰ। ਇੱਥੇ ਥੋੜ੍ਹੀ ਜਿਹੀ ਗੜਬੜ ਹੋ ਗਈ, ਸਰੀਰ ਕਰਕੇ ਚੱਲਣ ਦੇ ਉੱਤੇ ਇੰਨਾ ਜ਼ੋਰ ਦਿੱਤਾ, ਸਾਡੀ ਐਨਰਜੀ ਸਾਰੀ ਇਸ ਪਾਸੇ ਨੂੰ ਲੱਗ ਗਈ। ਸੋਚ ਕਰਕੇ ਚੱਲਣਾ ਸੀ, ਕੋੜੀਆਂ ਦੇ ਮੂੰਹ ਪੂੰਝਦਾ ਬਾਬਾ, ਬਗਦਾਦ ਤੱਕ ਤਾਂ ਆਪੇ ਚਲੀ ਗਈ ਨਾ ਸੋਚ। ਆ ਹੁਣ ਫਿਰ ਗੱਲ ਆਉਂਦੀ, ਜਿਹੜੇ ਸਿੱਖ ਕੋਈ ਕਾਰਜ ਕਰਦੇ ਆ ਉਹਨਾਂ ਨੂੰ ਨਮਸਕਾਰ ਕਰਨੀ ਹੈ ਜੀ। ਸਰਦਾਰ ਰਵੀ ਸਿੰਘ ਜੀ ਹੋਰੀ ਉਹ ਸਾਰੇ ਜਿਵੇਂ ਵੀਰਾਂ ਨੂੰ ਨਾਲ ਲੈ ਕੇ ਕਰ ਰਹੇ ਆ, ਜਦੋਂ ਉਹ ਬਾਬੇ ਦੀ ਸੋਚ 'ਤੇ ਚੱਲਦੇ, ਕੋੜੀਆਂ ਦੇ ਮੂੰਹ, ਰੋਗੀਆਂ ਦੇ ਦੁਖੀਆਂ ਦੇ ਮੂੰਹ ਪੂੰਝਦੇ ਆਪਣੀ ਗੋਦੀ 'ਚ ਸਿਰ ਰੱਖ ਕੇ, ਅਤੇ ਸਮਝ ਲਓ ਗੁਰੂ ਨਾਨਕ ਦਿਸ ਰਿਹਾ ਸਭ ਨੂੰ। ਇੱਦਾਂ ਦਿਖਾਉਣਾ ਸੀ ਅਸੀਂ ਗੁਰੂ ਨਾਨਕ, ਸਾਨੂੰ ਗੁਰੂ ਨਾਨਕ ਨੇ ਇਹ ਹਥਿਆਰ ਦੇ ਦਿੱਤਾ ਜਿਹੜਾ ਪੰਗਤ ਅਤੇ ਸੰਗਤ ਵਾਲਾ। ਸੋ ਇਹ ਸਾਰੀਆਂ ਗੱਲਾਂ ਬੈਠ ਕੇ ਚੇਤੇ ਕਰਨ ਦਾ, ਫਿਰ ਉਹ ਡਾਕਟਰ ਸਾਹਿਬ ਵੱਲ ਦਾ ਜਿਹੜਾ ਬਚਨ ਹੈ ਵੀ ਸਿੱਖ ਯਾਦ ਵੱਲ ਪਰਤੀਏ ਅਸੀਂ, ਉਹ ਗੱਲਾਂ ਸਾਨੂੰ ਐਨਰਜੀ ਦੇਣਗੀਆਂ, ਸਾਨੂੰ ਉਹਨਾਂ ਹਾਲਾਤਾਂ 'ਚੋਂ ਨਿਕਲਣ ਦੀ ਜਾਂਚ ਦੱਸਣਗੀਆਂ, ਸਾਡੇ ਅੰਦਰ ਆਪਣੇ ਆਪ ਇੱਕ ਸ਼ਕਤੀ ਵਰਤੇਗੀ ਜਿਹਦੇ ਨਾਲ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣਾ ਵੀ ਸਿੱਖਾਂਗੇ। ਮੈਂ ਬੇਨਤੀ ਕਰਦਾ ਤੁਹਾਨੂੰ, ਨੌਜਵਾਨ ਵੀਰਾਂ ਨੂੰ, ਇੰਨੇ ਜਾਗਰੂਕ ਹੋਇਓ ਕਿ ਗੁੰਮਰਾਹ ਨਾ ਹੋਇਓ, ਬਾਬੇ ਦੇ ਏਕੇ ਨੂੰ ਇੰਨਾ ਘੁੱਟ ਕੇ ਫੜਿਓ ਕਿ ਵੰਡੇ ਨਾ ਜਾਇਓ, ਜਿਹੜਾ ਅੱਜ ਸਭ ਤੋਂ ਵੱਡਾ ਖਤਰਾ ਹੈ। ਅਸੀਂ ਕੱਪੜਿਆਂ ਦੇ ਸਟਾਈਲ ਤੋਂ ਵੰਡੇ ਜਾਂਦੇ ਹਾਂ, ਅਸੀਂ ਪੱਗਾਂ ਦੇ ਸਟਾਈਲ ਤੋਂ ਵੰਡੇ ਜਾ ਰਹੇ ਹਾਂ, ਜਿਹੜੀਆਂ ਵੱਡੀਆਂ ਚੁਣੌਤੀਆਂ, ਔਰ ਖਾਸ ਕਰਕੇ ਜਿੱਥੇ ਬੈਠ ਕੇ ਐਜੂਕੇਸ਼ਨ ਅਦਾਰਿਆਂ ਦੇ ਅੰਦਰ ਜਿੱਥੋਂ ਪੂਰੀ ਚੇਤਨਾ ਫੁੱਟਣੀ ਸੀ, ਮੈਂ ਵੇਖਦਾ ਉੱਥੇ ਇੰਨੀ ਸੋਚ ਕਮਜ਼ੋਰ ਹੈ ਵੀ ਇੱਕ ਛਿਨ ਲੱਗਦਾ ਸਾਨੂੰ ਕੋਈ ਗੁੰਮਰਾਹ ਕਰ ਜਾਂਦਾ ਜੀ। ਪੰਥ ਵੱਡਾ ਹੈ, ਧੜੇ ਵੱਡੇ ਨੇ, ਅਤੇ ਉਹ ਵੱਡੇ ਪੰਥ ਦੇ ਪਰਿਵਾਰ ਨਾਲ ਅਸੀਂ ਜੁੜੇ ਹੋਏ ਹਾਂ। ਇਸ ਵਾਸਤੇ ਇਹ ਬਹੁਤ ਛੋਟੀਆਂ ਗੱਲਾਂ ਨੇ, ਜਿਹੜੀ ਸਭ ਤੋਂ ਵੱਡਾ ਹੱਲ ਹੈ ਚੁਣੌਤੀ ਦਾ ਉਹ ਇਹੀ ਹੈ ਕਿ ਹੋਵੋ ਇਕੱਤਰ, ਮਿਲੋ ਮੇਰੇ ਭਾਈ। ਸਾਰੀ ਸਿੱਖੀ ਦੇ ਅੰਦਰ ਬਾਬਾ ਜੀ ਨੇ ਐਂ ਕੜਾਵੇ 'ਚ ਲੈ ਲਿਆ, ਵਿਤਕਰੇ ਵੰਡੀਆਂ, ਔਰ ਜਿਨ੍ਹਾਂ ਨੂੰ ਦੱਬਿਆ ਸੀ, ਲਤਾੜਿਆ ਸੀ, ਉਹਨਾਂ ਨੂੰ ਚੁੱਕ ਕੇ। ਦੂਸਰੀ ਗੱਲ, ਬਾਬਾ ਜੀ ਨੇ ਨਫ਼ਰਤ ਨਹੀਂ ਕੀਤੀ ਕਿਸੇ ਨਾਲ, ਕਹਿੰਦੇ ਜੀ ਇਹ ਚੋਰ ਹੈ ਭੂਮੀਆਂ, ਇਹ ਠੱਗ ਹੈ ਸੱਜਣ, ਇਹ ਰਾਕਸ਼ ਬਿਰਤੀ ਦਾ, ਇਹ ਕਾਮਰੂਪ ਦੇ ਨੇ। ਔਰ ਗੁਰੂ ਨਾਨਕ ਦੀ ਕਰਾਮਾਤ ਕੀ ਹੈ ਕਿ ਉਹਨਾਂ ਦੇ ਗੁਨਾਹ ਬਦਲੇ ਫਿਜ਼ੀਕਲੀ ਸਜ਼ਾ ਨਹੀਂ ਦਿੰਦੇ, ਉਹਨਾਂ ਦੀ ਸੋਚ ਨੂੰ ਬਦਲ ਦਿੰਦੇ। ਦੁਨੀਆਂ ਉੱਤੇ ਬੜੇ ਬੜੇ ਅਗਾਂਹ ਵਧੂ ਦੇਸ਼ ਨੇ, ਸਭ ਤੋਂ ਅੱਗੇ ਜਾ ਕੇ ਲਾਸਟ 'ਤੇ ਕੀ ਕਰਦੇ ਆ ਜੀ, ਫਿਜ਼ੀਕਲੀ ਸਜ਼ਾ ਦਿਓ। ਬਾਬਾ ਜੀ ਨੂੰ ਗੁਨਾਹਾਂ ਦਾ ਪਤਾ ਲੱਗਦਾ ਅਤੇ ਉਹਨਾਂ ਨੂੰ ਪਿਆਰ ਕਲਾਵੇ 'ਚ ਲੈ ਕੇ ਉਹਨਾਂ ਦੀ ਸੋਚ ਨੂੰ ਬਦਲਦੇ ਆ, ਆਓ ਚੁਣੌਤੀਆਂ ਦਾ ਹੱਲ ਇੱਦਾਂ ਕਰੀਏ, ਅਤੇ ਫਿਰ ਉਹਨੂੰ ਆਪਣੇ ਘਰ ਤੋਂ ਸ਼ੁਰੂ ਕਰੀਏ, ਸਿੱਖੀ ਦੇ ਵਿਹੜੇ 'ਚ ਸ਼ੁਰੂ ਕਰੀਏ ਵੀ ਅਸੀਂ ਕਿੱਦਾਂ ਪਿਆਰ ਕਲਾਵੇ 'ਚ ਲੈਣਾ ਸਾਰਿਆਂ। ਦੁਨੀਆਂ ਦੀ ਕੋਈ ਚੁਣੌਤੀ ਤੁਹਾਡੇ ਸਾਹਮਣੇ ਟਿਕ ਨਹੀਂ ਸਕੇਗੀ, ਬਹੁਤ ਤਾਕਤ ਹੈ ਜਿੱਦਣ ਸੋਚ ਗੁਰੂ ਨਾਨਕ ਦੀ ਲੈ ਕੇ ਤੁਰ ਪਏ। ਇਮਾਨਦਾਰੀ ਦੇ ਨਾਲ ਇੱਕ ਪ੍ਰਣ ਕਰੀਏ ਕਿ ਅਸੀਂ ਧੜਿਆਂ ਦੇ ਨਹੀਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਬਾਬਾ ਜੀ ਕਿਰਪਾ ਕਰਨ, ਉਹਦੇ ਅਨੁਸਾਰ ਸਾਰੇ ਅਸੀਂ ਯਤਨਸ਼ੀਲ ਹੋਈਏ, ਡਾਇਰੈਕਸ਼ਨ ਠੀਕ ਹੋਵੇ, ਮਕਸਦ ਠੀਕ ਹੋਵੇ, ਨੀਅਤ ਵਿੱਚ ਖੋਟ ਨਾ ਹੋਵੇ, ਕੋਈ ਗੱਲ ਨਹੀਂ। ਤੋਰਸ ਹੌਲੀ ਹੋ ਸਕਦੀ ਹੈ, ਕਿਸੇ ਦੀ ਤੇਜ਼ ਹੋ ਸਕਦੀ ਹੈ, ਰਾਹ ਠੀਕ ਹੋਵੇ, ਪਹੁੰਚਾਂਗੇ ਜ਼ਰੂਰ। ਤੋ ਫਿਰ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ, ਦੇ ਸਾਡੇ ਸੁਪਨੇ ਸਾਕਾਰ ਹੋਣਗੇ। ਸੁਪਨੇ ਵੇਖੋ ਪਰ ਬੰਦ ਅੱਖ ਨਾਲ ਨਹੀਂ। ਸੁਪਨੇ ਉਹ ਨਹੀਂ ਹੈ ਜਿਹੜੇ ਅੱਖ ਬੰਦ ਕਰਕੇ ਘੁਰਾੜੇ ਮਾਰਦਿਆਂ ਵੇਖੇ ਜਾਂਦੇ ਆ, ਸੁਪਨੇ ਉਹ ਹੈ ਜਿਹੜੇ ਅੱਖਾਂ ਖੋਲ ਦੇਣ, ਜਿਹੜੇ ਨੀਂਦਾਂ ਹਰਾਮ ਕਰ ਦੇਣ, ਇੰਨਾ ਅੰਦਰ ਜੋਸ਼ ਆਵੇ ਕਿ ਦਲਿੱਦਰ ਮੁੱਕ ਜਾਵੇ, ਉਹ ਨੀਂਦਰਾਂ ਹੀ ਮੁੱਕ ਜਾਣ ਸਾਡੀਆਂ, ਇੱਦਾਂ ਦੇ ਸੁਪਨੇ ਸਿਰਜੋ ਤੁਸੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।